ਰੱਖਦੀ ਰਖਦ ਬੂੰਦ ਦੇ ਗਾਰੇ ਚ ਕੌਣ ਸੀ ਈਸ਼ ਨੱਚੇ ਹੋਇਆ ਕੌਣ ਸ਼ਿਵਜੀ ਇਹ ਕੱਢਿਆ ਉਹ ਗਾਰੇ ਚੋ ਇਹ ਸ਼ਿਵਜੀ ਉਹ ਗਾਰੇ ਚ ਫਸਿਆ ਹੋਇਆ ਕੱਢਿਆ ਸ਼ਿਵਜੀ ਦੇ ਚੇਲੇ ਕੱਢੇ ਨੇ ਗਾਰੇ ਚੋ ਫਸੇ ਹੋਏ ਸਾਰੇ ਇਹ ਚ ਨੱਚਦਾ ਇਹਨੂੰ ਗਿਆ ਇਹ ਨਾ ਨੱਚ ਬਾਹਰ ਨਿਕਲੇ ਤੋ ਘਰ ਨੂੰ ਚੱਲੀਏ ਇਹਨੂੰ ਘਰ ਦਾ ਰਾਹ ਦਿਖਾਇਆ ਵੀ ਇੱਥੇ ਕੀ ਮਜ਼ਦੂਰੀ ਕਰਦਾ ਤੂੰ ਇਹਦਾ ਮਜ਼ਦੂਰੀ ਹੈ ਨੱਚਣ ਕੁੱਦਣ ਮਨਕਾ ਚਾਓ ਹੈ ਰਹਿਣ ਦੇ ਨੱਚਦਾ ਹੁੰਦਾ ਨਾ ਉਹ ਆਪਣਾ ਨਿਰਤ ਸ਼ਿਵਜੀ ਨਿਰਤ ਨਹੀਂ ਕਰਦਾ ਉਹਨੂੰ ਕਿਹਾ
ਲੁੱਤ ਪੈ ਲੁੱਤ ਸੁਭੀਤੈ ਭਈ ਸਿੱਤ ਗੂੰਦ ਔ ਮੇਦ ਲੈ ਤਾਹੇ ਗੱਚਿਓ ਹੈ
ਲੋਥਾਂ ਜਿਹੜੀਆਂ ਨੇ ਇਹਨਾਂ ਦੀ ਦੀਵਾਰ ਬਣਾਤੀ ਇੱਟਾਂ ਨੀ ਹੁੰਦੀਆਂ ਲੋਥਾਂ ਤੇ ਲੋਥਾਂ ਰੱਖ ਕੇ ਕੰਧ ਬਣਾਤੀ ਸੀੜੀ ਕਿਉਂ ਬਣਾਉਣ ਲੱਗੇ ਨੇ ਨਾ
ਸੁਭੀਤੈ ਭਈ
ਸੀੜੀ ਨੀ ਬਣਾਉਣੀ
ਸਰਗਲੋਗ
ਦੀ ਇਹਦੀ ਦੀਵਾਰ ਬਣਦੀ ਬਾਰੇ ਬਣਦੀ ਜਾਂਦੀ ਹੈ ਨਾ ਹੌਲੀ ਹੌਲੀ
ਸਿੱਧ ਗੂਦ ਔ ਮੇਦ ਲੈ ਤਾਹੇ ਗੱਚਿਓ ਹੈ
ਸਿੱਧ ਚਿੱਟਾ ਚਿੱਟੀ ਚਰਬੀ ਵਿੱਚ ਲੈ ਕੇ ਨਾ ਇਹਦੇ ਨਾਲ ਪਲਸਤਰ ਕਰਤਾ
ਤਾਹੇ ਰਚਿਓ ਹੈ
ਗੱਚਿਓ ਗੱਚਿਓ
ਗੱਚਿਓ ਹੈ
ਗੱਚ ਹੁੰਦਾ ਪਲਸਤਰ ਕਰਨਾ ਲਿਪਦੇ ਨੀ ਹੁੰਦੇ ਗੱਚ ਲਾਉਂਦੇ ਇਹਦੇ ਨਾਲ ਲਿਪਦੀ ਦੀਵਾਰ ਕੰਧ ਬਣਾਤੀ ਸੀੜੀ
ਹੁਣ ਰੰਗੀਨ ਬਣਾਏ ਮਨੋ ਕਰ ਮਾਪਸ ਚਿੱਤਰ ਬਚਿੱਤਰ ਰਚੇ ਹੁਣ
ਬਹੁਤ ਰੰਗੀਨ ਭਵਨ ਬਣਾ ਦਿੱਤਾ ਇੱਕ ਭਵਨ ਪਵਨ ਬਣ ਗਿਆ ਨਾ ਜਾਂ ਦੁਬਾਰਾ ਬਣ ਗਿਆ
ਭਵਨ ਰੰਗੀਨ ਬਣਾਏ
ਐਸਾ ਰੰਗੀਨ ਭਵਨ ਬਣਾਇਆ
ਮਨੋ ਕਰ ਮਾਪਸ ਚਿੱਤਰ ਬਚਿੱਤਰ
ਕਰਮਾਵਸੀ
ਕਰਮਾਵਸੀ
ਵਿਸ਼ਵਕਰਮਾ ਦਾ ਨਾਮ ਹੈ ਕਰਮਾਵਸ ਆਹ ਵਿਸ਼ਵਕਰਮਾ ਨੇ ਬਣਾਇਆ ਚਿੱਤਰ ਆਹ ਬਣਾਇਆ ਭਵਨ ਵਿਸ਼ਵਕਰਮਾ ਵਿਸ਼ਵਕਰਮਾ ਹੁਕਮ ਦਾ ਨਾਮ ਹੈ ਪਰਮੇਸ਼ਰ ਦਾ ਜਿਹਨੇ ਵਿਸ਼ਵ ਬਣਾਇਆ ਵਿਸ਼ਵਕਰਮਾ ਉਹ ਹੈ
ਵਿਸ਼ਵਕਰਤਾ
ਉਹ ਵਿਸ਼ਵ ਦਾ ਜਿਹੜਾ ਕਰਤਾ ਉਹੀ ਵਿਸ਼ਵਕਰਮਾ ਉਹਦਾ ਖਰਾਜ ਲਾਇਆ ਹੋਇਆ ਵਿਸ਼ਵਕਰਮਾ ਦਾ ਕਹਿੰਦਾ ਸੂਰਜ ਬਣਾਇਆ ਸੂਰਜ ਵੀ ਉਸ ਨੇ ਬਣਾਇਆ ਉਹਨੂੰ ਪੁੱਛੋ ਵੀ ਧਰਤੀ ਨੀ ਬਣਾਈ ਮੰਗਲ ਗ੍ਰਹਿ ਨੀ ਬਣਾਇਆ ਸੂਰਜ ਇਕੱਲਾ ਹੀ ਬਣਾਇਆ
ਚਿੱਤਰ ਬਚਿੱਤਰ ਰਚਿਓ ਹੈ
ਬਚਿੱਤਰ ਚਿੱਤਰ ਰਚਿਆ ਬਚਿੱਤਰ ਹੈ ਚਿੱਤਰ ਹੈ
ਸਵਈਆ
ਇਹ ਬਚਿੱਤਰ ਚਿੱਤਰ ਸੰਸਾਰ ਦਾ ਚਿੱਤਰ ਦਿਖਾਇਆ ਹੈ ਇਹ ਕੁਛ ਹੈ ਸੰਸਾਰ ਚ ਹੋਰ ਕੁਛ ਨਹੀਂ ਹੈ ਰਖਦ ਬੂੰਦ ਕਾ ਗਾਰਾ ਵਿੱਚ ਪੰਛੀ ਵਜੇ ਹਾੜ ਨਾਸ ਮਾੜੀ ਕੋ ਨਾੜੀ ਹਾੜ ਮਾਸ ਨਾੜੀ ਕੋ ਪਿੰਜਰ ਪੰਛੀ ਵਸੇ ਆਈ ਹੈ ਸੰਸਾਰ ਦਾ ਚਿੱਤਰ ਬਚਿੱਤਰ ਹੋਰ ਕੀ ਹੈ ਇਹ ਜੋ ਕੱਢਿਆ ਵੀ ਇਹ ਚ ਰਹਿਣ ਦੇ ਤੂੰ ਸੰਸਾਰ ਜੀ ਨਾਲਾ
ਸਵਈਆ ਦੁੱਧ ਸੋ ਜੁੱਧ ਭਇਓ ਰਣ ਮੈਂ
ਦੁੰਦਵ
ਦੁੰਦ ਸੋ ਜੁੱਧ
ਭਇਓ ਰਣ ਮੈਂ ਦੋਹਾਂ ਦਾ ਆਪਸ ਵਿੱਚ ਹੀ ਦੁੰਦ ਕਹਿੰਦੇ ਦੋਹਾਂ ਦਾ ਦੋ ਜਣਿਆਂ ਦਾ ਜੰਗ ਹੋ ਗਿਆ ਦੋ ਜਣਿਆਂ ਦੀ ਵਾਰਤਾਲਾਪ ਚੱਲਦੀ ਹੈ ਸਿਰਫ ਹੁਣ ਉੱਥੋਂ ਨੀ ਕੋਈ ਬੋਲਦਾ
ਉੱਤ ਸੁੰਭ ਇੱਥੇ ਬਰ ਚੰਡ ਸੰਭਾਰੀ
ਉਧਰਲਾ ਪਾਸਾ ਸੁੰਭ ਦਾ ਸਾਹਮਿਆ ਹੋਇਆ ਇਧਰਲੇ ਪਾਸੇ ਚੰਡੀ ਦਾ ਸਾਹਮਿਆ ਹੋਇਆ ਦੋਹਾਂ ਦੀ ਚਰਚਾ ਬਾਕੀ ਸਭ ਸੁਣਦੇ ਨੇ
ਕਾਏ ਅਨੇਕ ਪਏ ਦੂਹ ਕੇ ਤਨ ਪਾਉ ਰਖ ਗਏ ਸਭ ਦੈਂਤ ਕੋ ਹਾਰੀ
ਦੋਹਾਂ ਦੇ ਚੰਗੇ ਘਾ ਲੱਗੇ ਸਵਾਲ ਉਹਦੇ ਵੀ ਤਕੜੇ ਨੇ ਸਵਾਲ ਨੀ ਮਾੜੇ ਸਵਾਲ ਸਿੱਧਾਂ ਦੇ ਵੀ ਤਕੜੇ ਸੀ ਜਿਹੜਾ ਤਕੜਾ ਸਵਾਲ ਜਿਹਦਾ ਜਵਾਬ ਦੇਣਾ ਪਵੇ ਕੌਲ ਲੱਗਦਾ ਹੀ ਹੁੰਦਾ ਉਹਦਾ ਜਿਹਦਾ ਜਵਾਬ ਦੇਣਾ ਪੈਂਦਾ ਕੌਏ ਹੁੰਦਾ ਕਿਸਮ
ਕਹੋ ਅਨੇਕ ਪਏ ਦੂਹ
ਜਿਹੜਾ ਕੌਏ ਮਾਰਿਆ ਸੀ ਉਹਨਾਂ ਨੇ ਕੀ ਕਿਹਾ ਸੀਗਾ ਜਦ ਕਿਹਾ ਬਈ ਤੂੰ ਖਿੰਦਾ ਡੰਡਾ ਝੋਲੀ ਖਿੰਦਾ ਬਾਰਾਂ ਮਾਏ ਇੱਕ ਸਰੇਬੋ ਖੜਦਾ ਦਰਸ਼ਨ ਇੱਕ ਪੰਥਾ ਇਹਨੂੰ ਵੀ ਤੇ ਮਨ ਸਮਝਾਈ ਹੈ ਜੋਗੀ ਬਹੁਤ ਝੋਟਰਾਂ ਖਾਈਏ ਆਪਣੇ ਜਣੇ ਕੌਏ ਮਾਰਿਆ ਉਹਨੇ ਕਹਿੰਦੇ ਐਂ ਸਮਝਾਈਦਾ ਮਨ ਬਹੁਤ ਝੋਟਰਾਂ ਖਾਈਏ ਫਿਰ ਚੋਟ ਨੀ ਪੈਂਦੀ ਆਪਣੇ ਜਣੇ ਦਾ ਕੌ ਮਾਰਿਆ ਉਹਨੇ ਪਰ ਉਹਦਾ ਨਾਨਕ ਨੇ ਕਹਿੰਦਾ ਨਾਨਕ ਗੁਰਮੁਖ ਆਪੋ ਜਾਣ ਸ਼ਾਇਦ ਇਹੋ ਜਿਹਾ ਕੁਛ ਹੈ ਕਹਿੰਦੇ ਗੁਰਮੁਖ ਸਭ ਜਾਣਦਾ ਹੁੰਦਾ ਗੁਰਮੁਖਾਂ ਨੂੰ ਨੀ ਇਹ ਗੱਲਾਂ ਕਹੀਦੀਆਂ ਗੁਰਮੁਖ ਤਾਂ ਸਾਰਾ ਕੁਛ ਜਾਣਦੇ ਨੇ ਕੀ ਹੈ ਤੁਸੀਂ ਤਾਂ ਤੁਹਾਨੂੰ ਅਜੋ ਗਿਆਨ ਨੀ ਹੈ ਤੁਸੀਂ ਗੁਰਮੁਖ ਹੈ ਨੀ ਗੁਰਮੁਖ ਜਾਣਦੇ ਹੁੰਦੇ ਗਿਆਨਵਾਨ ਜਾਣਦੇ ਹੁੰਦੇ ਗਿਆਨੀ ਦਾ ਨਾਂ ਦੂਆ ਗੁਰਮੁਖ ਹੈ
ਕਾਏ ਅਨੇਕ ਭਏ ਦੂਹੂ ਕੇ ਤਨ ਪੌਰਖ ਗਏ ਸਭ ਦੈਂਤ ਕੋ ਹਾਰੀ
ਗਿਆਨ ਹੈ ਬਾਹਰ ਨਿਕਲਦਾ ਨਾ ਗਿਆਨ ਹੈ ਬਾਹਰ ਨਿਕਲਦਾ ਬਾਹਰ ਆਊਟਲੈਟ ਹੋਰ ਕੁਛ ਨਹੀਂ ਨਿਕਲਦਾ, ਗਿਆਨ ਹੈ, ਗਿਆਨ ਨਿਕਲਦਾ ਗੁਰਮੁਖੀ ਹੈ, ਗਿਆਨਮੁਖੀ ਜਿਹਦੇ ਮੂੰਹ ਚੋਂ ਗਿਆਨ ਤੇ ਬਿਨਾਂ ਕੁਛ ਨਿਕਲਦਾ ਹੀ ਨਹੀਂ। ਜੇ ਬੁਰਾ ਭਲਾ ਵੀ ਤਾਂ ਹੀ ਕਹਿੰਦੇ ਹੁੰਦੇ ਨੇ ਵੀ ਸਿਆਣੇ ਨਾਲ ਲੜਨਾ ਵੀ ਚੰਗਾ, ਉਹ ਲੜ ਕੇ ਵੀ ਕੋਈ ਗਿਆਨ ਦੀ ਗੱਲ ਕਹੂਗਾ, ਉਹ ਇਹ ਜਿਹੀ ਲੜਾਈ ਨਹੀਂ ਲੜਦਾ। ਚਾਤਰ ਸੋ ਲੜਨਾ ਭਲਾ, ਤਾਂ ਹੀ ਤਾਂ ਕਹਿੰਦੇ ਨੇ ਮੂਰਖ ਸੋ ਭਲਾ ਨੂੰ ਮੇਲ। ਮੂਰਖ ਗੱਲ ਜੇ ਪ੍ਰੇਮ ਦੀ ਵੀ ਕਹੂ ਉਲਟੀ ਉਹ ਦੱਸੂ ਮਤ, ਸਮਝਿਆ ਨੀ, ਉਲਟੀ ਉਹ ਦਊਗਾ ਕੋਈ ਮਤ।
ਕਾਹੇ ਅਨੇਕ ਭਏ ਦੂਹੂ ਕੇ ਤਨ, ਪਉ ਰਖ ਗਯੋ ਸਭ ਦੈਂਤ ਕੋ ਹਾਰੀ।
ਦੈਂਤ ਦਾ ਜਿਹੜਾ ਮਾਨ ਟੁੱਟ ਗਿਆ, ਪਉ ਰਖ ਕਹਿੰਦੇ ਨੇ ਮਾਨ,
ਪਉ ਰਖ ਗਯੋ ਸਭ ਦੈਂਤ ਕੋ ਹਾਰੀ,
ਜਿਹੜਾ ਉਹਨੂੰ ਮਾਨ ਸੀ ਨਾ ਆਪਣੀ ਬੁੱਧੀ ਤੇ ਉਹ ਟੁੱਟ ਗਿਆ। ਕਾਹੇ ਦੋਹਾਂ ਦੇ ਲੱਗੇ ਠੀਕ ਹੈ ਲੜਾਈ ਚਲਦੀ ਰਹੀ, ਪਰ ਆਖਰ ਦੈਂਤ ਦਾ ਪਾਵਰ ਜਿਹੜਾ ਸੀ ਨਾ ਗਿਆਨ, ਉਹਦਾ ਹੰਕਾਰ ਟੁੱਟ ਗਿਆ। ਨਹੀਂ ਬਾਈ ਇਹ ਗੱਲ ਠੀਕ ਹੈ, ਮੇਰੇ ਵਾਲੀ ਗੱਲ ਨਹੀਂ ਠੀਕ।
ਹੀਨ ਭਈ ਬਲ ਤੇ ਭੁਜ ਕੰਪਤ, ਸੋ ਉਪਮਾ ਕਵੀ ਐਸੇ ਵਿਚਾਰੀ।
ਬਸ ਬੁੱਧ ਜਿਹੜੀ ਬਲ ਹੀਨ ਹੋ ਗਿਆ,
ਭੁਜ ਕੰਪਤ,
ਬਸ ਜਿਹੜਾ ਧਿਆਨ ਕੰਬਣ ਲੱਗ ਗਿਆ, ਡੋਲਣ ਲੱਗ ਗਿਆ ਧਿਆਨ। ਧਿਆਨ ਨੀ, ਧਿਆਨ ਉਹਨਾਂ ਚਿਰ ਟਿਕਦਾ ਜਿੰਨਾ ਚਿਰ ਪੂਰਾ ਗਿਆਨ ਕਾਇਮ ਹੋਵੇ। ਹੌਸਲਾ ਟੁੱਟ ਗਿਆ, ਹੌਸਲਾ ਕੰਬ ਗਿਆ।
ਸੋ ਉਪਮਾ ਕਵੀ ਐਸੇ ਵਿਚਾਰੀ,
ਉਹਦੀ ਉਪਮਾ ਕਵੀ ਕੀ ਵਿਚਾਰਦਾ,
ਮਾਨੋ ਗਾਲ ਉਡੀ ਕੇ ਬਲ ਤੇ ਲਟੀ ਪੰਚ ਮੁਖੀ ਸਾਪਣਕਾਰੀ।
ਆਹ ਸਾਰਿਆਂ ਨੂੰ ਬੜੀ ਗੱਲ ਕਹਿ, ਮਾਨੋ ਗਾਲ ਉਡ ਕੇ ਬਲ ਤੇ, ਗਾਲ ਕੀ ਹੁੰਦਾ ਗਿਆਨ, ਉਧਰ ਗੈਰ ਫੰਗ ਹੁੰਦਾ, ਮੰਨ ਲੋ ਗਾਲ ਉਡ ਗਿਆ। ਪੰਜ ਮੁਖੀ ਸੱਪਣ, ਪੰਜ ਮੁਖੀ ਸੱਪਣ ਹੁੰਦੀ ਹੋਈ ਨੀ, ਕਾਲੀ ਪੰਜ ਮੁਖੀ ਸੱਪਣ ਗਾਲ ਦੇ ਬਾਲਣ, ਐ ਲੜਕੀ ਵੀ ਹੁਣ ਚਾਹੇ ਮਾਰ ਦੇ ਚਾਹੇ ਰੱਖ ਲੈ, ਹੁਣ ਤਾਂ ਬਸ ਸ਼ਰਨ ਆ ਗਈ ਉਹਦੇ।
ਮਾਨੋ ਗਾਲ ਉਡੂ ਕੇ ਬਲ ਤੇ ਲੜੀ,
ਮਾਨੋ ਗਾਲ, ਮਾਨੋ ਬੁੱਧ ਬਲ ਨਾਲ, ਚੰਡੀ ਦੇ ਬੁੱਧ ਬਲ ਨਾਲ, ਗਿਆਨ ਨਾਲ, ਗੁਰ ਗਿਆਨ ਗਾਲ ਮੁਖ
ਪਾਇਆ।
ਦੇਖੋ ਗਾਲ ਲਫ਼ਜ਼ ਵਰਤਿਆ, ਇਹ ਪੰਜ ਮੁਖੀ ਜਿਹੜੀ ਸੱਪਣ ਹੈ ਨਾ, ਕਲਪਣਾ ਪੰਜ ਮੁਖੀ ਸੱਪਣ ਹੈ, ਜੋ ਕਲਪਣਾ ਨਾ, ਜਿਹਨੂੰ ਜੋਗੀ ਕਲਪਣਾ ਰੋਕ ਰਹੇ ਤੇ ਰੁਕਦੀ ਨੀ ਸੀ, ਉਹ ਰੋਕ ਕੇ ਦਿਖਾ ਦਿੱਤੀ ਆਹ ਗੱਲ, ਉਹ ਮਾਰ ਕੇ ਰੱਖਤੀ, ਐ ਟਿੱਗੀ ਜਿਵੇਂ ਪੰਜ ਮੁਖੀ ਸੱਪਣ ਟਿਕ ਜਾਂਦੀ ਹੈ ਉਹਦੇ ਸਾਹਮਣੇ।
ਲਟੀ ਪੰਚ ਮੁਖੀ
ਲੜ ਗਿਆ, ਬੇਬਸ ਹੋ ਗਈ,
ਜੁਗ ਸਾਪਣਕਾਰੀ,
ਜੁਗ ਸਾਪਣਕਾਰੀ, ਜਿਹਨੂੰ ਜੋਗੀ ਸਾਰੀ ਜ਼ਿੰਦਗੀ ਨੀ ਸੀ ਨਾ ਰੋਕ ਸਕਦੇ, ਜਿਹਨੂੰ ਨਕਟੀ ਕਹਿੰਦੇ ਸੀ, ਐ ਰੋਕ ਕੇ ਦਿਖਾਤੀ, ਐ ਨਿਸ਼ਕ੍ਰਿਯ ਕਰਤੀ, ਬਸ ਐ ਮਰ ਗਈ, ਜਿਵੇਂ ਸੱਪਣ ਮਰ ਜਾਂਦੀਆਂ ਨਾ, ਹਿੱਲਦੀ ਨੀ, ਐ ਹਿੱਲਣ ਤੇ ਰਹਿ ਗਈ। ਪੰਜ ਮੁਖੀ ਪੰਜ ਨੇ ਨਾ ਗਿਆਨ ਦੇ, ਪੰਜ ਨੇ ਨਾ ਤੱਤ ਮਾਇਆ ਦੇ, ਪੰਜੇ ਵਿਕਾਰ ਨੇ, ਬਸ ਪੰਜੇ ਵਿਕਾਰ ਜਿਹੜੇ ਨੇ ਉਹਨਾਂ ਤੇ ਜਾਣ ਹੀ ਨੀ ਰਹੀ ਵਿੱਚ, ਗਿਆਨ ਦੇ ਕੀੜਾ ਨੇ ਸਾਰੇ ਤਹਿਸ ਨਹਿਸ ਕਰਤੇ ਸਾਰੇ ਵਿਕਾਰ। ਹਾਂਜੀ,
ਕੋਪ ਭਈ ਬੜ ਚੰਡ ਮਹਾ,
ਰਵੱਈਏ ਚ ਗੱਲ ਦੱਸੀ ਜਾਂਦਾ ਨਾ ਵੀ ਲੜਾਈ ਕਾਹਦੀ ਹੈ, ਹਰ ਸਵੱਈਏ ਦੱਸੀ ਜਾਂਦਾ ਗਿਆਨ ਚਰਚਾ ਦੀ ਲੜਾਈ ਹੈ।
ਕੋਪ ਭਈ ਬੜ ਚੰਡ ਮਹਾ, ਬਹੁ ਯੁੱਧ ਕਰਿਓ ਰਣ ਮੈਂ ਬਲਧਾਰੀ।
ਕੋਪ ਕੀ ਹੋ ਬੜ ਚੰਡ ਮਹਾ, ਬਹੁ ਯੁੱਧ ਕਰਿਓ ਰਣ ਮੈਂ ਬਲਧਾਰੀ, ਬੜੀ ਕ੍ਰੋਧਵਾਨ ਹੋ ਕੇ, ਵੀਰ ਰਸ ਚ ਹੋ ਕੇ ਬੜਾ ਭਾਰੀ ਯੁੱਧ ਕੀਤਾ।
ਲੈ ਕੇ ਕਿਰਪਾਨ ਮਹਾ ਬਲਵਾਨ, ਪ੍ਰਚਾਰ ਕੇ ਸੁੰਭ ਕੇ ਉੱਪਰ ਝਾਰੀ।
ਬਲਵਾਨ ਗਿਆਨ ਦੀ ਗਿਆਨ ਖੜਕ ਕੱਢ ਲਈ, ਕੱਢ ਕੋਲੇ ਸੀ ਪੂਰੇ ਸ਼ਕਤੀ ਨਾਲ, ਗਿਆਨ ਦੀ ਸ਼ਕਤੀ ਨਾਲ ਉਹਤੇ ਪ੍ਰਹਾਰ ਕੀਤਾ,
ਪ੍ਰਚਾਰ ਕੇ
ਪ੍ਰਚਾਰ ਨਹੀਂ ਹੈ ਨਾ, ਬੋਲ ਕੇ ਹੀ ਪ੍ਰਚਾਰ ਹੋਊ, ਗਿਆਨ ਦਾ ਹੋਰ ਕਾਹਦਾ ਹੋਊਗਾ, ਗਿਆਨ ਖੜਕ ਦਾ ਵਾਰ ਪ੍ਰਚਾਰ ਕੇ ਹੀ ਹੁੰਦਾ, ਹੋਰ ਕਿਵੇਂ ਹੋਜੂਗਾ, ਬਿਨਾਂ ਬੋਲੇ ਦੇ ਕਿਵੇਂ ਹੋਜੂਗਾ, ਪ੍ਰਚਾਰ ਕੇ
ਸਾਰ
ਕੇ ਇੱਥੇ ਦਾ ਪ੍ਰਚਾਰੇ ਲਿਖਿਆ ਮੇਰੇ ਕੋਲ ਤਾਂ,
ਪ੍ਰਚਾਰੇ ਇੱਥੇ ਵੀ
ਪੈਰ ਚਰਾਰਾ ਹੈ, ਮੇਰੇ ਕੋਲ ਪੈਰ ਤੇ ਡਾਰਾ ਵੀ ਪਾਇਆ ਹੈ,
ਇੱਧਰ ਹੀ ਬੋਥੀ ਚ ਹੈ ਨੀ, ਪ੍ਰਚਾਰ ਕੇ ਸੁੰਭ ਕੇ ਉੱਪਰ ਝਾੜੀ,
ਪ੍ਰਚਾਰ ਕੇ ਸੁੰਭ ਕੇ ਉੱਪਰ ਝਾੜੀ, ਇੱਥੇ ਪੈਰ ਚਰਾਰਾ ਪਾਇਆ ਹੋਇਆ, ਤੇ ਉੱਥੇ ਪਿੱਛੇ ਨੀ ਆਇਆ ਰਾਰਾ, ਇੱਥੇ ਸਿੱਧਾ ਰਾਰਾ ਵੀ ਪਾਤਾ ਉਹਨਾਂ ਨੇ, ਤਾਂ ਕਿ ਸ਼ੰਕਾ ਨਾ ਰਹੇ, ਪ੍ਰਚਾਰ ਦਾ ਅਰਥ ਹੋਰੀ ਕਰੀ ਜਾਣ ਕੁਛ, ਪਿੱਛੇ ਪ੍ਰਚਾਰੇ ਲਫ਼ ਚੱਲਦਾ ਰਿਹਾ, ਅਰਥ ਪ੍ਰਚਾਰ ਦਾ ਵੀ ਪ੍ਰਚਾਰੇ ਹੁੰਦਾ, ਪਰ ਇੱਥੇ ਸਿੱਧਾ ਹੀ ਕਰਤਾ ਪ੍ਰਚਾਰ ਉਹਨਾਂ ਨੇ,
ਸਾਰ ਸੋ ਸਾਰ ਕੀ ਧਾਰ ਬਜੀ,
ਇੱਥੇ ਸ਼ਾਇਦ ਤਾਂ ਕਰਦਾ ਪਿੱਛੇ ਪ੍ਰਚਾਰ ਆਇਆ ਨਾ, ਉਹਨਾਂ ਨੇ ਕਿਹਾ ਪ੍ਰਚਾਰੇ ਹੋਣਾ, ਗਲਤੀ ਨਾ ਲੱਗਿਆ ਰਾਰਾ, ਇੱਥੇ ਨੇ ਪ੍ਰਚਾਰ ਲਿਖੇ, ਮੈਨੂੰ ਸਮਝ ਸੀ ਨਾ ਇਸ ਗੱਲ ਦੀ।
ਸਾਰ ਸੋ ਸਾਰ ਕੀ ਧਾਰ ਬਜੀ, ਚਣਕਾਰ ਉੱਠੀ ਤੇ
ਸਾਰ ਸੋ ਸਾਰ ਕੀ ਬੁੱਧੀ ਤੇ ਬੁੱਧੀ ਨੇ ਵਾਰ ਕੀਤਾ, ਹੁਣ ਅਕਲ ਤੇ ਅਕਲ ਦਾ ਹੀ ਵਾਰ ਹੋਇਆ, ਗਿਆਨ ਖੜਕਦਾ,
ਚਨਕਾਰ ਉੱਠੀ ਤੇ
ਚਨਕਾਰ ਤੋਂ ਸਾਰ ਕੀ ਧਾਰ ਵੱਜੀ, ਧਾਰ ਤੇ ਧਾਰ ਵੱਜੀ, ਧਾਰ ਕਿਸੇ ਦੀ ਨਿਮ ਨਹੀਂ ਕੀਤੀ ਹੋਈ, ਬਸ ਉਹਦੀ ਮੱਤੇ ਕੱਟ ਕੇ ਰੱਖਦੀ ਸਰ। ਚਨਕਾਰ ਉੱਠੀ, ਚਨਕਾਰ ਉੱਠੀ ਤੇ ਚਿੰਗਾਰੀ, ਚਿੰਗਾਰੀ ਗਿਆਨ, ਜਦ ਉਹ ਕਹਿੰਦਾ ਸੀ ਨਾ ਜਦ ਦੋ ਤਾਰਾਂ ਜੁੜਦੀਆਂ ਨੇ ਚਿੰਗਾੜਾ ਪੈਦਾ ਹੁੰਦਾ, ਰੋਸ਼ਨੀ ਨਿਕਲਦੀ ਹੈ ਦੋ ਤਾਰਾਂ ਜੁੜਦੀਆਂ, ਨੈਗੇਟਿਵ ਪੋਜ਼ਿਟਿਵ, ਨੈਗੇਟਿਵ ਪੋਜ਼ਿਟਿਵ ਜਾਂ ਦੋ ਤਲਵਾਰਾਂ ਭਿੜੀਆਂ, ਝਣਕਾਰ ਵੀ ਉੱਠੀ ਅੰਦਰ ਤੇ ਚਿੰਗਾਰੀ ਗਿਆਨ ਵੀ ਪੈਦਾ ਹੋਇਆ, ਸੋਝੀ ਵੀ ਪੈਦਾ ਹੋਈ ਤੇ ਚਿੰਗਾਰੀ।
ਮਨ ਭਾਦਵ ਮਾਸ ਕੀ ਰਹਿਣ ਲਸੈ ਪਟ ਬੀਜਣ ਕੀ ਚਮਕਾਰੀ।
ਮਨ ਉਹ ਭਾਦਵ ਰਹਿਣ ਕੀ ਮਾਸ ਲਸੈ ਪਟ ਬੀਜਣ ਕੀ
ਚਮਕਾਰੀ,
ਚਮਤਕਾਰੀ। ਜਿਵੇਂ ਭਾਦੋ ਦੀ ਰਾਤ ਨੂੰ ਹੁੰਦੇ ਨੇ ਪਟ ਬੀਜਣੇ, ਚਮਕਦੇ ਹੁੰਦੇ ਨੇ ਨਾ ਰਾਤ ਨੂੰ, ਐ ਉਹ ਚਮਕ ਹੈ, ਚਮਕ ਨਿਕਲੀ ਉਹ ਚੋਂ ਤਲਵਾਰਾਂ ਦੀ, ਉਹਦੇ ਵਿੱਚੋਂ ਜਿਵੇਂ ਰਾਤ ਨੂੰ ਚਮਕਦੇ ਨਾ ਐ ਚਮਕੀ ਤਲਵਾਰ ਦੇ ਵਿੱਚੋਂ, ਜਿਹੜੀ ਤਲਵਾਰਾਂ ਭਿੜੀਆਂ ਵਿੱਚੋਂ ਚੰਗਿਆੜਾ ਨਿਕਲਿਆ, ਐ ਜਾਪਿਆ ਲੋਕ ਜਾਪਦਾ ਸੀ।
ਗੁਰਗਿਆਨ ਘਟ ਬੜਿਆ
ਕਾਇਣ ਤੇ ਬਹੁਤ ਸਰਾਉਣ ਪਰਿਓ ਬਲ ਛੀਨ ਪਿਓ ਨਿਰਪ ਸੁੰਭ ਕੋ ਕੈਸੇ।
ਕਾਇਲ ਤੇ ਬਲ ਛੀਨ ਪਰਿਓ,
ਕਾਇਣ ਤੇ ਬਹੁਤ ਸਰਾਉਣ ਪਰਿਓ,
ਹਾਂ ਕਾਇਣ ਤੇ ਬਹੁਤ ਇੰਨੇ ਘਾਹ ਲੱਗ ਗਏ, ਬਹੁਤ ਸਾਰਾ ਖੂਨ ਨਿਕਲ ਗਿਆ,
ਬਲ ਛੀਨ ਪਿਓ,
ਬਲ ਛੀਨ ਹੋ ਗਿਆ,
ਨਿਰਪ ਸੁੰਭ ਕੋ ਕੈਸੇ।
ਨਿਰਪ ਸੁੰਭ ਦਾ ਇਸ ਤਰੀਕੇ ਨਾਲ ਸਾਰਾ ਬਲ ਜਿਹੜਾ ਸੀ ਘਟ ਗਿਆ। ਹਾਂਜੀ,
ਜੋਤ ਘਟੀ ਮੁੱਖ ਕੀ ਤਨ ਕੀ ਮਨ ਪੂਰਨ ਤੇ ਪਰਵਾ ਸਸੀ ਜੈਸੇ।
ਜਿਵੇਂ ਪੂਰਨਮਾਸ਼ੀ ਤੋਂ ਏਕ ਬੰਦਾ ਚੰਦਰਮਾ ਹੋ ਜਾਂਦਾ ਨਾ, ਪਰਵਾ ਦਾ ਪਰਵਾ ਕਹਿੰਦੇ ਨੇ ਪੂਰਨਮਾਸ਼ੀ ਦੇ ਦੂਸਰੇ ਦਿਨ ਨੂੰ ਜਿਹੜਾ ਆ ਜਾਂਦਾ ਨਾ ਪੂਰਨਮਾਸ਼ੀ ਤੇ ਦੂਸਰਾ ਪੱਖ, ਉੱਪਰ ਪਹਿਲਾ ਦਿਨ ਹੁੰਦਾ ਪੂਰਨਮਾਸ਼ੀ ਤੇ ਪਹਿਲਾ ਦਿਨ ਉਹਨੂੰ ਪਰਵਾ ਕਹਿੰਦੇ ਨੇ। ਏਕਮ ਤਾਂ ਕਹਿੰਦੇ ਨੇ ਜਦੋਂ ਮਹੀਨਾ ਚੜ੍ਹਦਾ ਨਾ, ਪੂਰਨਮਾਸ਼ੀ ਦੇ ਦੂਏ ਦਿਨ ਨੂੰ ਏਕਮ ਕਹਿੰਦੇ ਨੇ। ਪਹਿਲਾ ਦਿਨ ਹੁੰਦਾ ਨਾ ਮਹੀਨੇ ਦਾ, ਪਰ ਜਦ 15 ਦਿਨ ਬਾਅਦ ਜਿਹੜੀ ਏਕਮ ਆਉਂਦੀ ਹੈ ਉਹਨੂੰ ਪਰਵਾ ਕਹਿੰਦੇ ਨੇ। ਪਰਵਾ ਦਾ ਚੰਦਰਮਾ ਥੋੜਾ ਜਿਹਾ ਹੁੰਦਾ ਨਾ ਮੱਸਿਆ ਦੇ ਬਾਅਦ ਦਾ ਚੰਦਰਮਾ, ਮੱਸਿਆ ਦੇ ਦੂਏ ਦਿਨ ਦਾ ਜਿਹੜਾ ਚੰਦਰਮਾ ਹੁੰਦਾ ਨਾ ਉਹ ਪਰਵਾ ਦਾ ਚੰਦਰਮਾ ਹੁੰਦਾ। ਕਹਿੰਦਾ ਪੂਰਨਮਾਸ਼ੀ ਛੱਡ ਕੇ ਪਰਵਾ ਚ ਆ ਗਿਆ, ਪਿੱਛੇ ਇੰਨਾ ਮੋੜਤਾ। ਪੂਰਨਮਾਸ਼ੀ ਦਾ ਜਿਹੜਾ ਸੀ ਨਾ ਉਹਨੂੰ ਓਂਕਾਰ ਗਿਆਨ ਦਾ, ਉਹ ਪਹਿਲੇ ਵਾਲਾ ਕਰਤਾ ਏਕਮ ਵਾਲਾ ਗਿਆਨ ਕਰਤਾ ਉਹਦਾ, ਇੰਨੀ ਕੁ ਜੋਤ ਰਹੇਗੀ ਜਿੰਨੀ ਏਕਮ ਵਾਲੇ। ਜਿੱਦਣ ਮੱਸਿਆ ਤੋਂ ਬਾਅਦ ਵਾਲਾ ਚੰਦਰਮਾ ਹੁੰਦਾ ਵਾ ਓਨੀ ਕੁ ਜੋਤ ਰਹੇਗੀ, ਇੰਨੀ ਘਟਾ ਦਿੱਤੀ।
ਜੋਤ ਘਟੀ ਮੁੱਖ ਕੀ ਤਨ ਕੀ ਮਨ ਪੂਰਨ ਤੇ ਪਰਵਾ ਸਸੀ ਜੈਸੇ।
ਪਰਵਾ ਜੇ ਹੁਣ ਮੱਸਿਆ ਤੇ ਦੂਜਾ ਦਿਨ ਗਣਾ ਤੇ ਫਿਰ ਜੋਤ ਓਡੀ ਹੁੰਦੀ ਹੈ, ਫਿਰ ਤਾਂ ਘਟਦੀ ਨੀ ਹੁੰਦੀ। ਹਾਂਜੀ,
ਮਨ ਪੂਰਨ ਤੇ ਪਰਵਾ ਸਸੀ ਜੈਸੇ।
ਅਸੀਂ ਪੰਜਾਬ ਚ ਦੋਨਾਂ ਨੂੰ ਏਕਮ ਕਹਿੰਦੇ ਹਾਂ, ਯੂਪੀ ਚ ਨਹੀਂ ਕਹਿੰਦੇ, ਜੋਤਿਸ਼ ਦੇ ਵਿੱਚ ਨਹੀਂ ਕਹਿੰਦੇ, ਇਹ ਨਹੀਂ ਕਹਿੰਦੇ, ਪਰਵਾ ਹੀ ਕਹਿੰਦੇ ਨੇ ਗ੍ਰੰਥਾਂ ਦੇ ਵਿੱਚ। ਪਤਾ ਕੀ ਲੱਗੂ ਕਿਹੜੀ ਏਕਮ, ਏਕਮ ਨਹੀਂ ਹੁੰਦੀ ਅਸਲ, ਸੋਲਵੀਂ ਤਤ ਹੁੰਦੀ ਆ। ਕਬੀਰ ਨੇ ਬਾਣੀ ਵੀ ਪਰਵਾ ਵਰਤਿਆ, ਪਰਵਾ ਪ੍ਰੀਤਮ ਕਰੋ ਵਿਚਾਰ, ਘੱਟ ਮੈਂ ਖੇਲਿਆ ਘੱਟ ਅਪਾਰ। ਜੋ ਸੂਰਜ ਪਹਿਲੀ ਦਿਨ ਚੰਦਰਮਾ ਮੱਸਿਆ ਦੇ ਬਾਅਦ ਹੁੰਦਾ ਨਾ, ਪਹਿਲੀ ਦਿਨ ਮੱਸਿਆ ਦੇ ਦੂਏ ਦਿਨ ਉਹਨੂੰ ਪਰਵਾ ਕਹਿ। ਅਮਾਵਸ ਮੈਂ ਆਸ ਨਿਵਾਰੋ, ਫਿਰ ਪਰਵਾ ਪ੍ਰੀਤਮ ਕਰੋ ਵਿਚਾਰ, ਘੱਟ ਮੈਂ ਖੇਲਿਆ ਘੱਟ ਅਪਾਰ। ਪਰਵਾ ਦੂਏ ਦਿਨ ਹੁੰਦਾ ਮੱਸਿਆ ਤੋਂ।
ਚੰਡ ਲਿਓ ਕਰ ਸੁੰਭ ਉਠਾਏ ਕਹਿਓ ਕਵੀ ਨੇ ਮੁਕਤੇ ਜਸ ਐਸੇ।
ਚੰਡੀ ਨੇ ਸੁੰਭ ਨੂੰ ਹੱਥਾਂ ਤੇ ਚੱਕ ਲਿਆ, ਹੱਥਾਂ ਤੇ ਚੱਕ ਲਿਆ, ਫੜ ਕੇ ਆਕਾਸ਼ ਦੇ ਵਿੱਚ ਲੈ ਗਈ, ਉੱਤਰ ਨਹੀਂ ਦਿੱਤਾ ਥੱਲੇ ਸਰੀਰ ਤੋਂ ਅੱਡ ਕਰ ਲਕੇ। ਤੇ ਕਿਹਾ ਉਹ ਜਿਵੇਂ ਉੱਥੇ ਬੈਠੇ ਸੀ ਆਨੰਦਪੁਰ ਸਾਹਿਬ, ਉਹਦੇ ਨਾਲ ਕੀਤਾ ਸੀ ਉਹ ਮੁਸਲਮਾਨਾਂ ਨਾਲ, ਡੇਢ ਘੰਟਾ ਥੱਲੇ ਉੱਤਰ ਨਹੀਂ ਦਿੱਤਾ ਉਹਨਾਂ ਨੂੰ, ਜ਼ਮੀਨਾਂ ਲੱਗਣੇ ਨਹੀਂ ਦਿੱਤਾ। ਉਹਦੇ ਮੂੰਹ ਤੋਂ ਫੇਰ ਨਿਕਲ ਗਿਆ, ਇਹ ਹਮ ਇਨਸੇ ਕੋ ਸਿੱਖ, ਹਮ ਇਨਕੇ ਸਿੱਖ। ਉਹਦੇ ਮੂੰਹ ਤੋਂ ਇਹ ਨਿਕਲ ਗਿਆ ਕਿ ਮੁਸਲਮਾਨ ਕਹਿ ਦੇ ਮੈਂ ਸਿੱਖ ਹਾਂ, ਬਹੁਤ ਬੜੀ ਗੱਲ ਹੈ। ਡੇਢ ਘੰਟਾ ਥੱਲੇ ਲੱਗਣੇ ਨਹੀਂ ਦਿੱਤਾ ਜ਼ਮੀਨ ਨੂੰ। ਦੱਸਿਆ ਸੀ ਨਾ ਤੁਹਾਡੇ ਇੱਕ ਕੀ ਹੈ ਇਹਦਾ, ਇਹਦੀ ਵਿਆਖਿਆ ਨਹੀਂ ਹੈ, ਤੁਹਾਡੀ ਮੱਤ ਵਿੱਚ ਇੱਕ ਕੀ ਹੈ ਉਹਦੀ ਵਿਆਖਿਆ ਨਹੀਂ ਹੈ, ਸਾਡੇ ਹੈਗੀ। ਫਿਰ ਆਪਣੀ ਸਾਰੀ ਦੱਸੀ ਵੀ ਇੱਕ ਕੀ ਹੈ, ਉਹਨੂੰ ਇੱਕ ਸਮਝਾਉਂਦੇ ਆ ਤੇ ਫਿਰ ਜ਼ਮੀਨਾਂ ਕਿੱਥੇ ਲੱਗੂਗਾ ਜੀ? ਜ਼ਮੀਨਾਂ ਸਰੀਰ ਨਾਲ ਜੁੜ ਕੇ ਤਾਂ ਗੱਲ ਹੀ ਨਹੀਂ ਹੋ ਸਕਦੀ। ਉਹ ਸਰੀਰ ਤੋਂ ਵੱਖਰੇ ਗੱਲ ਕਰੋਗੇ ਤਾਂ ਸੁਣਨ ਵਾਲਾ ਵੀ ਵੱਖਰਾ ਹੋਊਗਾ ਸਰੀਰ ਤੋਂ ਨਾ। ਇਹ ਤਰੀਕੇ ਨਿਰਾਕਾਰ ਦੁਨੀਆਂ ਦੀ ਗੱਲ ਚ ਲੈ ਗਈ। ਨਿਰਾਕਾਰ ਦੁਨੀਆਂ ਦੀ ਗੱਲ ਹੈ ਜਿਹੜੀ ਉਹ ਜ਼ਮੀਨ ਤੋਂ ਉੱਪਰ ਹੁੰਦੀ ਹੈ। ਹੱਥ ਤੇ ਉਠਾਉਣ ਦਾ ਮਤਲਬ ਇਹ ਹੈ ਉਹਨੂੰ ਚੁੱਕ ਕੇ ਫੜ ਕੇ ਉੱਪਰ ਲੈ ਗਈ ਬਾਂਹ ਤੇ।
ਚੰਡ ਲਿਓ ਕਰ ਸੰਭ ਉਠਾਏ ਕਹਿਓ ਕਵੀ ਨੇ ਮੁਕਤੇ ਜਸ ਐਸੇ।
ਐ ਉਠਾ ਲਿਆ ਕਵੀ, ਐ ਜਸ ਕਰਦਾ ਹੈ ਹੱਥ ਤੇ ਉਠਾ ਲਿਆ।
ਰਚਕ ਗੋਦਨ ਕੇ ਹਿਤ ਕਾਨ ਉਠਾਏ ਲਿਓ ਗਿਰ ਗੋਦਨ ਜੈਸੇ।
ਜਿਵੇਂ ਕਹਿੰਦੇ ਆ ਜਿਹੜੇ ਗਵਾਲੀਏ ਸੀਗੇ ਕ੍ਰਿਸ਼ਨ ਨੇ,
ਰਚਕ ਗੋਦਨ ਕੇ ਹਿਤ,
ਹਾਂ ਗੋਦਨ ਦੇ ਗਊਆਂ ਦੇ ਰੱਖਿਆ ਕਰਨ ਵਾਸਤੇ ਗਊਆਂ ਦੇ, ਕਹਿੰਦੇ ਇੰਦਰ ਗੁੱਸੇ ਹੋ ਗਿਆ ਸੀ ਇਹਨਾਂ ਨੂੰ, ਇੰਦਰ ਦੀ ਪੂਜਾ ਨਹੀਂ ਕੀਤੀ ਇਹਨਾਂ ਨੇ, ਇੰਦਰ ਗੁੱਸੇ ਹੋ ਗਿਆ ਮੀਂਹ ਪਾਉਣ ਲੱਗ ਗਿਆ, ਉਹ ਤਰਾਹੀ ਤਰਾਹੀ ਹੋ ਗਈ ਬਈ ਸਾਰੇ ਮਰ ਜਾਂਗੇ। ਉਹਨੇ ਕਹਿੰਦੇ ਪਹਾੜ ਉਠਾ ਲਿਆ ਥੱਲੇ,
ਕੌਣ ਉਠਾ ਲਿਓ
ਕ੍ਰਿਸ਼ਨ ਨੇ ਪਹਾੜ ਉਠਾ ਲਿਆ ਥੱਲੇ ਕਰ ਲਿਆ, ਵਿਲਾ ਵਰਸੀ ਜਾਣਦੇ ਇੰਦਰ ਨੂੰ। ਇਹ ਜੀ ਕਹਾਣੀ ਬਣਾਈ ਹੋਈ ਆ, ਪਹਾੜ ਦਾ ਪਾਣੀ ਵੀ ਤਾਂ ਥੱਲੇ ਹੀ ਪੈਂਦਾ ਮੀਂਹ ਦਾ, ਇਹਨਾਂ ਦੇ ਉੱਤੇ ਹੀ ਪੈਂਦਾ ਝੜਕੇ ਆ ਕੇ, ਉਹ ਕਿਹੜਾ ਛਤਰੀ ਦੀ ਪਹਾੜ ਹੁੰਦਾ।
ਦੋਹਰਾ ਕਰਤੇ ਗਿਰ ਧਰਨੀ ਪਰਿਓ ਧਰਤੇ ਗਯੋ ਆਕਾਸ਼,
ਜਾਂ ਕਰ ਤੋਂ ਛੁੱਟਿਆ ਸਿੱਧਾ ਹਿਰਦੇ ਚ ਆਇਆ ਧਰਨੀ ਚ, ਚੱਕਿਆ ਕਿੱਥੋਂ ਦੀ ਚੱਕਿਆ ਤ੍ਰਿਕੁਣੀ ਚੋਂ, ਤ੍ਰਿਕੁਣੀ ਚੋਂ ਚੱਕਿਆ ਆਕਾਸ਼ ਚ ਲੈ ਗਏ ਉਹਨੂੰ। ਆਕਾਸ਼ ਤਾਂ ਅੱਗੇ ਵੀ ਜਾਂਦਾ ਸੀ ਪਰ ਆਕਾਸ਼ ਜਦ ਜਾ ਕੇ ਉਹਨੂੰ ਗਿਆਨ ਦਿੱਤਾ ਗੱਲ ਹੋਰ ਸੀ, ਆਕਾਸ਼ ਗਿਆਨ ਟੋਲਦਾ ਸੀ ਗੱਲ ਹੋਰ ਹੈ। ਜਿਹੜਾ ਕੋਈ ਟੋਲਦਾ ਸੀ ਉਹਨੂੰ ਕਹਾ ਆਕਾਸ਼ ਨੀ ਬਾਹਰ ਨੀ ਹੁੰਦਾ, ਜੇ ਦੇਖਣਾ ਇੱਥੇ ਹੁੰਦਾ, ਜਿੱਥੇ ਹੁੰਦਾ ਉੱਥੇ ਨੂੰ ਦੱਸਿਆ ਇੱਥੇ ਹੁੰਦਾ, ਆਕਾਸ਼ ਚੋਂ ਚੱਕ ਕੇ ਥੱਲੇ ਹਿਰਦੇ ਚ ਲਿਆਉਂਦਾ।
ਕਰਤੇ ਗਿਰ ਧਰਨੀ ਪਰਿਓ,
ਕਰਤਾ ਸਰੀਰ ਦਾ ਹਿਰਦੇ ਚ ਬੈਠਾ, ਇਹ ਧਰਨੀ ਹਿਰਦੇ ਨੂੰ ਕਿਹਾ ਹੋਇਆ, ਬਾਹਰਲੀ ਜ਼ਮੀਨ ਧਰਨੀ ਨੀ ਹੈ। ਆਤਮਾ ਨੂੰ ਚੱਕਿਆ, ਆਤਮਾ ਹੀ ਸਿੱਟੀ ਹੈ, ਸਰੀਰ ਨੂੰ ਨੀ ਚੱਕਿਆ, ਸਰੀਰ ਨੇ ਚੱਕ ਕੇ ਕੀ ਕਰਾਉਣਾ ਸੀ? ਆਤਮਾ ਪੱਟ ਕੇ ਇਧਰੋਂ ਪੱਟਣਾ ਇਧਰ ਲਾਉਣਾ, ਦਿਮਾਗ ਚੋਂ ਪੱਟ ਕੇ ਹਿਰਦੇ ਚ ਉਹਨੂੰ ਲਾ ਦਿੱਤਾ, ਬੀਜਤੀ ਇਧਰੋਂ ਪੱਟ ਕੇ ਉਧਰ ਲਾ ਦਿੱਤੀ।
ਜਦ
ਕਿਸੇ ਚੀਜ਼ ਨੂੰ ਪੱਟਾਂਗੇ ਤਾਂ ਆਕਾਸ਼ ਚ ਰਹਿਣੀ, ਉਹਨਾਂ ਚਿਰ ਪੱਟੀ ਹੋਈ ਚੀਜ਼ ਉਹਨਾਂ ਚਿਰ ਆਕਾਸ਼ ਚ ਹੈ, ਜਿਹਨਾਂ ਚਿਰ ਲਾ ਨੀ ਦਿੰਦੇ ਦੂਏ ਪਾਸੇ। ਬਸ ਆਹੀ ਗੱਲ ਹੈ, ਇਧਰੋਂ ਪੱਟਿਆ ਤਾਂ ਆਕਾਸ਼ ਚ ਹੈ, ਜਾਂ ਲਾ ਤਾ ਹਿਰਦੇ ਚ ਲਾ ਤਾ, ਇੱਥੇ ਬੂਟਾ ਫਲ ਲੱਗੂਗਾ ਇਹਨੂੰ, ਇੱਥੇ ਨੀ ਫਲ ਲੱਗਣਾ।
ਧਰਤੇ ਗਏ ਆਕਾਸ਼,
ਧਰਤੇ ਗਏ ਧਰਤੀ ਤੋਂ ਫਿਰ ਆਕਾਸ਼ ਹੀ ਜਾਣੇ ਆ, ਬੂਟੇ ਨੇ ਜੰਮ ਕੇ ਆਕਾਸ਼ ਚ ਰਹਿਣਾ, ਫਿਰ ਤਾਂ ਬੂਟੇ ਨੇ ਜੰਮ ਕੇ ਇੱਥੋਂ ਆਕਾਸ਼ ਚ ਜਾ, ਤ੍ਰਿਕੁੰਡੀ ਜੋ ਆਕਾਸ਼ ਚ ਨਾ ਜਾ।
ਸੁੰਭ ਸੰਘਾਰਨ ਕੇ ਨਿਮਿਤ ਗਈ ਚੰਡ ਤੇ ਪਾਸ,
ਸੁੰਭ ਸੰਘਾਰਨ ਕੇ ਨਿਮਿਤ ਗਈ ਚੰਡ ਤੇ ਪਾਸ, ਫੇਰ ਹਿਰਦੇ ਚ ਬੈਠੇ ਨੂੰ, ਹਿਰਦੇ ਚ ਬੈਠ ਕੇ ਹੀ ਉਹਨੇ ਮਤਲਬ ਉਹਦੇ ਨਾਲ ਜੁੜ ਕੇ ਫਿਰ ਉਪਦੇਸ਼ ਅੱਗੇ ਹੋਰ ਕੀਤਾ ਗਾਹਾਂ ਦਾ।
ਸਵਈਆ ਬੀਜ ਤਬੈ ਨਭ ਮੰਡਲ ਚੰਡਕਾ ਯੁੱਧ ਕਰਿਓ ਜਿਮ ਆਗੇ ਨਾ ਹੋ।
ਬਸ ਵਿੱਚ ਹੁਣ ਦੋਏ ਨਭ ਮੰਡਲ ਦੇ ਵਿੱਚ ਨੇ,
ਬੀਜ ਤਬੈ
ਨਭ ਮੰਡਲ ਟਿਕਿਆ ਉਹ ਵੀ ਹਿਰਦੇ ਚ, ਇੱਥੇ ਹੀ ਗੱਲਬਾਤ ਹੋ ਰਹੀ ਹੈ ਹੁਣ, ਹੁਣ ਗੱਲ ਕਰ, ਇੱਥੇ ਯੁੱਧ ਹੋ ਰਿਹਾ,
ਬੀਜ
ਇੱਥੋਂ ਬੈਠ ਕੇ ਸਵਾਲ ਜਵਾਬ ਕਰ ਹੁਣ, ਜਿਹੜੇ ਕਰ ਇੱਥੋਂ ਬਹਿ ਕੇ ਸ਼ੰਕਾ ਜਿਹੜੀ ਹੈ ਦੂਰ ਕਰ ਲੈ, ਇੱਥੇ ਦੁਬਾਰਾ ਵਾਰਤਾਲਾਪ ਸ਼ੁਰੂ ਕਰ ਲਈ।
ਬੀਜ ਤਬੈ ਨਭ ਮੰਡਲ,
ਨਭ ਮੰਡਲ ਦੇ ਵਿੱਚ
ਚੰਡਕਾ ਨਭ
ਮੰਡਲ, ਦੇਖੋ ਇਹ ਨਭ ਮੰਡਲ ਆ ਗਿਆ ਹੁਣ, ਨਭ ਮੰਡਲ ਨੀ, ਨਭ ਮੰਡਲ ਜਿਹੜਾ ਅੰਦਰਲਾ ਹਿਰਦਾ ਉਹਦੇ ਹੀ ਗੱਲ ਹੈ। ਨਭ ਮੰਡਲ, ਨਭ ਮੰਡਲ ਆਕਾਸ਼ ਯੁੱਧ ਕਿਵੇਂ ਹੋ ਜਾਂਦਾ? ਆਕਾਸ਼ ਯੁੱਧ ਹੋ ਸਕਦਾ? ਇਹ ਦਿਖਾਉਂਦੇ ਨੇ ਆਕਾਸ਼ ਦੇ ਵਿੱਚ ਯੁੱਧ ਫਿਲਮਾਂ ਚ, ਆਕਾਸ਼ ਯੁੱਧ ਨੀ ਹੋ ਸਕਦਾ।
ਯੁੱਧ ਕਰਿਓ ਜਿਵੇਂ ਅੱਗੇ ਨਾ ਹੋ,
ਐਸਾ ਯੁੱਧ ਕੀਤਾ ਜਿਹਦਾ ਅੱਗੇ ਵਾਸਤੇ ਹੋ ਨਹੀਂ ਸਕਦਾ।
ਸੂਰਜ ਚੰਦ ਨਛੱਤਰ ਸਚੀ ਪਤ ਔਰ ਸਭੇ ਸੁਰ ਪੇਖਤ ਸੋ।
ਸੂਰਜ ਵੀ ਦੇਖਦਾ ਇਹਨਾਂ ਨੇ, ਚੰਦ ਵੀ ਦੇਖਦਾ, ਨਛੱਤਰ ਵੀ ਦੇਖਦੇ ਨੇ,
ਸਚੀ ਪਤ,
ਸਚੀ ਪਤ ਇਹ ਸਭ ਜਿਹੜੇ ਸੂਰਜ ਚੰਦ ਦੇਵਤਿਆਂ ਦੇ ਦੇਖਦੇ ਨੇ ਬੈਠੇ, ਜਿਹੜੇ ਦੂਏ ਬਣਾਏ ਹੋਏ ਨੇ ਇਹਨਾਂ ਨੇ,
ਔਰ ਸਭੇ ਸੁਰ ਪੇਖਤ
ਸੋ। ਸਚੀ ਪਤ ਕੌਣ ਇੰਦਰ ਹੈ? ਇਹ ਦੇਵਤੇ ਵੀ ਦੇਖਦੇ ਨੇ ਵੀ ਇਹ ਕੀ ਹੋ ਰਿਹਾ, ਦੇਵਤਿਆਂ ਨੂੰ ਕਿਹੜਾ ਪਤਾ ਹੈ? ਸੁਣ ਦੇਵਤੇ ਵੀ ਰਹੇ ਨੇ, ਗੱਲਬਾਤ ਉਹਦੇ ਨਾਲ ਹੋ ਰਹੀ ਹੈ।
ਔਰ ਸਭੇ ਸੁਰ ਪੇਖਤ ਸੋ,
ਸਾਰੇ ਪੇਖਦੇ ਨੇ, ਦੇਖਣਾ ਇਹਦਾ ਮਤਲਬ ਦੇਖ, ਆਖਰਾਂ ਦੇਖਣ ਵਾਲਾ ਜੰਗ ਨੀ ਹੈ, ਪੇਖਣ ਵਾਲਾ ਹੋਣਾ। ਦੇਖਣਾ ਲਫ਼ਜ਼ ਨਹੀਂ ਵਰਤਿਆ ਇੱਥੇ
ਪੇਖਤ ਸੋ
ਸਾਵਧਾਨੀ ਰੱਖੀ ਗਈ ਹੈ ਭਾਸ਼ਾ ਇੱਥੇ ਗੁਰਮਤ ਦੀ ਵਰਤੀ ਹੈ ਆਦਿ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਪੇਖਣਾ ਜੋ ਸੁਪਨਾ ਔਰ
ਪੇਖਣਾ
ਤੈਸੇ ਜਗ ਕੋ ਜਾਣ ਜਗ ਨੂੰ ਪੇਖਣਾ ਜਾਣਨਾ ਦੇਖਣਾ ਅਸੀਂ ਦੇਖਦੇ ਹਾਂ ਜਗ ਨੂੰ ਇਹ ਸੁਪਨਾ ਹੈ ਸੁਪਨਾ ਪੇਖੀ ਦਾ ਹੁੰਦਾ ਦੇਖੀ ਦਾ ਨਹੀਂ ਹੁੰਦਾ ਸੁਪਨਾ ਅਸੀਂ ਪੇਖਦੇ ਹਾਂ ਦੇਖਦੇ ਨਹੀਂ ਜੇ ਤੁਰਕੁੜੀ ਚ ਬੈਠ ਕੇ ਦੇਖਾਂਗੇ ਤਾਂ ਦੇਖਾਂਗੇ ਜੇ ਹਿਰਦੇ ਚ ਬੈਠ ਕੇ ਦੇਖਾਂਗੇ ਫਿਰ ਪੇਖਾਂਗੇ ਦੇਖ ਨਹੀਂ ਸਕਦੇ ਸੰਸਾਰ ਨੂੰ ਬਿਨਾਂ ਅੱਖਾਂ ਤੋਂ ਦੇਖਣ ਬਿਨਾਂ ਅੱਖਾਂ ਤੋਂ ਦੇਖਣ ਦੇ ਪੇਖਣ ਸੁਪਨਾ ਅਸੀਂ ਬਿਨਾਂ ਅੱਖਾਂ ਤੋਂ ਦੇਖਦੇ ਹਾਂ ਰਾਤ ਨੂੰ ਬਿਨਾਂ ਅੱਖਾਂ ਤੋਂ ਦੇਖਣਾ ਪੇਖਣਾ ਹੁੰਦਾ ਬਾਹਰੀਆਂ ਅੱਖਾਂ ਉੱਥੇ ਬਿਨਾਂ ਅੱਖਾਂ ਦੇ ਦੇਖ ਰਹੇ ਨੇ ਗੱਲ ਹੋ ਰਹੀ ਹੈ ਅੰਦਰਲੀ ਅੱਖਾਂ ਨਾਲ ਸਭ ਕੁਝ ਚੱਲ ਸਮਝ ਰਹੇ ਨੇ
ਖੈਂਚ ਕੇ ਮੂੰਡ ਦਈ ਕਰਵਾਰ ਕੀ ਏਕ ਕੋ ਮਾਰ ਕੀ ਏ ਤਬ ਦੋ
ਖੈਂਚ ਕੇ ਮੂੰਡ ਦਈ ਕਰਵਾਰ ਐਸਾ ਵਾਰ ਕੀਤਾ ਸਿਰ ਵਿੱਚ ਉਹਦੇ ਮੂੰਡ ਦੇ ਵਿੱਚ
ਏਕ ਕੋ ਮਾਰ ਕੀ ਏ ਤਬ ਦੋ
ਐਸਾ ਮਨ ਦੇ ਉੱਤੇ ਵਾਰ ਕੀਤਾ ਇੱਕ ਤੇ ਮਾਰ ਕੇ ਦੋ ਕਰਤੇ ਮਨ ਤਨ ਤੋਂ ਅੱਡ ਕਰਤਾ ਵੱਖਰਾ ਕਰਤਾ ਸੰਤ ਸਨੰਦਨ ਨਾਰਦ ਮੁਨ ਸੇਖਾ ਤਿੰਨ ਪੀ ਮਨ ਤਨ ਮੈਂ ਮਨ ਨਹੀਂ ਵੇਖਾ ਤਨ ਚੋਂ ਮਨ ਦਿਖਾ ਦਿੱਤਾ ਉਹਨੂੰ ਦੋ ਹੋ ਗਏ ਤਨ ਵਿੱਚੋਂ ਮਨ ਦੇ ਦਰਸ਼ਨ ਕਰਾ ਦਿੱਤੇ ਤਸੱਲੀ ਹੋ ਗਈ ਵੀ ਸਰੀਰ ਤੇਰਾ ਹੁਣ ਜਿੱਥੇ ਆਪਾਂ ਬੈਠੇ ਹਾਂ ਸਰੀਰ ਹੈਗਾ ਇੱਥੇ ਉਹ ਕਹਿੰਦਾ ਨਹੀਂ ਬਸ ਦੋ ਹੋ ਗਏ ਨਾ ਬਸ ਕਹਿੰਦੇ ਇਹੀ ਹੈ ਇੱਧਰ ਨਾ ਜਾਈ ਇੱਧਰ ਸਰੀਰ ਨਾਲ ਜੁੜ ਜਾਏਗਾ ਇੱਧਰ ਸਰੀਰ ਤੇ ਵਿੱਚ ਰਹਿੰਦਾ ਹੋਇਆ ਵੀ ਸਰੀਰ ਤੋਂ ਵੱਖਰਾ ਹਿਰਦੇ ਚ ਬੈਠਾ ਆਦਮੀ ਸਰੀਰ ਤੋਂ ਰਹਿੰਦਾ ਹੋਇਆ ਵੀ ਸਰੀਰ ਤੋਂ ਵੱਖਰਾ ਕੱਟਿਆ ਹੋਇਆ ਆਹ ਤਲਵਾਰ ਮਾਰ ਕੇ ਦੱਸਿਆ ਉਹਨੂੰ ਵੀ ਇੱਥੇ ਬੈਠਾ ਸਰੀਰ ਦੇ ਨਾਲ ਤੇਰਾ ਕੋਈ ਸੰਬੰਧ ਨਹੀਂ ਹੈਗਾ ਉਹ ਕਹਿੰਦਾ ਬਿਲਕੁਲ ਨਹੀਂ ਹੈਗਾ ਇਹੀ ਗੱਲ ਹੈ ਇੱਥੇ ਹੀ ਰਹਿ ਪਰਲਾ ਪਾਸਾ ਹੀ ਘਟਦਾ ਪੱਛਮ ਦੁਆਰੇ ਕੀ ਸਿਲੇ ਓੜਦੀ ਉੱਧਰ ਲਈ ਪਰ ਇਸਕੇ ਉੱਪਰ ਖਿੜਕੀ ਔਰ ਖਿੜਕੀ ਇੱਕ ਹੋਰ ਹੈ ਕਲਪਨਾ ਵਾਲੀ ਖਿੜਕੀ ਜੀ ਨਾ ਨਿਕਲੇ ਜੀ ਇੱਥੇ ਬੈਠਾ ਵੀ ਇੱਥੇ ਬੈਠ ਕੇ ਵੀ ਜਿਹੜੇ ਲੋਕ ਨੇ ਨਾ ਪਰਪੰਚ ਰਚ ਲੈਂਦੇ ਨੇ ਇੱਥੇ ਬੈਠ ਕੇ ਵੀ ਕਲਪਨਾ ਹੋ ਜਾਂਦੀ ਹੈ ਕਲਪਨਾ ਕਦੇ ਦਿਮਾਗ 'ਚ ਨਹੀਂ ਹੁੰਦਾ ਇੱਥੇ ਬੈਠ ਕੇ ਵੀ ਹੋ ਜਾਂਦੀ ਹੈ ਮਾਇਆ ਦਾ ਧਿਆਨ ਹੈ ਨਾ ਧਿਆਨ ਇੱਥੇ ਬੈਠ ਕੇ ਵੀ ਹੋ ਸਕਦਾ ਧਿਆਨ ਜੀ ਦਾ ਮਰਜ਼ੀ ਧਿਆਨ ਜੇ ਇੱਥੇ ਬੈਠ ਕੇ ਕਰਨਾ ਜੀ ਤਾਂ ਮਰਜ਼ੀ ਕਰ ਲਓ ਧਿਆਨ ਨਹੀਂ ਇੱਥੋਂ ਧਿਆਨ ਲਾ ਸਕਦੇ ਹੋ ਤੁਸੀਂ ਕਿਤੇ ਵੀ ਇੱਥੇ ਬੈਠ ਕੇ ਵੀ ਸੁਣ ਸਕਦੇ ਹੋ ਸੁਣਨਾ ਕੀ ਹੈ ਇੱਥੇ ਬੈਠ ਕੇ ਤਾਂ ਹੀ ਹਟਾਇਆ ਸੁਣ ਤੇ ਇਹ ਸਭ ਲੋ ਮੇਰੇ ਹੋ ਇੱਥੇ ਹੀ ਕਿਹਾ ਸੱਚੇ ਸੁਣਨੇ ਨੂੰ ਪਠਾਏ ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸੱਤ ਬਾਣੀ ਇੱਥੇ ਬੈਠ ਕੇ ਜੇ ਝੂਠ ਸੁਣੋਗੇ ਫਿਰ ਵੀ ਗਏ ਹਿਰਦੇ ਜੇ ਟਿਕਣ ਨਾਲ ਕੋਈ ਮੁਕਤੀ ਨਹੀਂ ਹੈ ਫਿਰ ਤਾਂ ਉੱਥੇ ਹਿਰਦੇ ਟਿਕਿਆ ਹੋਇਆ ਸੀਗਾ ਗਰਭ ਦੇ ਵਿੱਚ ਉੱਥੇ ਹੀ ਹੋ ਜਾਂਦਾ ਇੱਥੇ ਬੈਠ ਕੇ ਮਾਇਆ ਨਾਲ ਜੁੜਨ ਤੋਂ ਵਰਜਿਆ ਹੋਇਆ ਫਿਰ ਵੀ ਵਰਜਿਆ ਵੀ ਹੋਇਆ ਸੱਚੇ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸੱਤ ਬਾਣੀ ਸੱਤ ਬਾਣੀ ਦੇ ਬਿਨਾਂ ਹੋਰ ਕੋਈ ਸੁਣੋਗੇ ਗਏ ਇੱਥੋਂ ਵੀ ਗਏ ਜਿਸ ਤੋਂ ਜਿਸ ਤੋਂ ਤਨ ਮਨ ਹਰਿਆ ਹੋਇਆ ਰਸਨਾ ਰਸ ਬਾਣੀ ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਸੱਚ ਅਲਖ ਵਡਾਣੀ ਹੈ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਸੱਚੇ ਸੁਣਨ ਨੂੰ ਪਠਾਏ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨ ਨੂੰ ਪਠਾਏ ਸੁਣ ਸ਼ਕਤੀ ਨੂੰ ਕਿਹਾ ਹੋਇਆ ਕੰਨਾਂ ਨੂੰ ਨਹੀਂ ਕਿਹਾ ਹੋਇਆ ਸੁਣ ਸ਼ਕਤੀ ਨੂੰ ਕਿਹਾ ਹੋਇਆ ਕੰਨਾਂ ਤੋਂ ਬਗੈਰ ਜੁੜੇ ਵੀ ਅਸੀਂ ਸੁਣ ਸਕਦੇ ਹਾਂ ਸੁਣਨ ਵਾਸਤੇ ਕੰਨਾਂ ਨਾਲ ਜੁੜਨ ਦੀ ਕੋਈ ਲੋੜ ਨਹੀਂ ਹੈ ਖਾਸ ਸੁਣਨ ਵਾਲਾ ਦੂਰ ਬੈਠ ਕੇ ਵੀ ਸੁਣ ਸਕਦਾ ਅੰਦਰ ਬੈਠ ਕੇ ਵੀ ਸੁਣ ਸਕਦਾ ਹਾਂਜੀ
ਸੁੰਭ ਦੂ ਟੂਕ ਹਵੈ ਭੂਮੀ ਭਰਿਓ ਤਨ ਜਿਉ ਕਲਵੱਤਰ ਸੋ ਚੀਰਤ ਕੋ ਸੁੰਭ ਦੂ ਟੂਕ ਹਵੈ ਭੂਮੀ ਭਰਿਓ
ਸੁੰਭ ਦੋ ਟੂਕ ਹੋਏ ਪਰ ਧਰਨੀ ਭਰਿਓ ਦੋ ਟੁੱਕ ਹੋ ਕੇ ਦੋ ਟੁੱਕ ਹੁਣ ਟੁੱਟ ਕੇ ਗਿਰ ਗਿਆ ਦੋ ਟੂਕ ਹੋ ਕੇ ਪਹਿਲਾਂ ਪੱਟ ਕੇ ਲਾਇਆ ਸੀ ਧਿਆਨ ਉਧਰ ਸੀ ਧਿਆਨ ਵੀ ਛੁਡਾਤਾ
ਤਨ ਜਿਉ ਕਲਵੱਤਰ ਸੋ ਚੀਰਤ ਕੋ
ਜਿਵੇਂ ਅਸੀਂ ਕਿਸੇ ਬੱਚੇ ਨੂੰ ਲੈ ਜਾਂਦੇ ਹਾਂ ਉਹਦਾ ਧਿਆਨ ਕਰ ਰਹਿੰਦਾ ਧਿਆਨ ਵੀ ਜਾਂ ਟੁੱਟ ਜਾਂਦਾ ਨਾ ਹਟ ਜਾਂਦਾ ਉਹਦਾ ਖੇੜਾ ਹੀ ਛੱਡ ਦਿੰਦਾ ਜੋ ਪਹਿਲਾਂ ਪਹਿਲਾਂ ਜਦੋਂ ਵਿਆਹ ਹੁੰਦਾ ਕੁੜੀ ਜਾਂਦਾ ਮਾਂ ਬਾਪ ਜੀ ਧਿਆਨ ਹੁੰਦਾ, ਹੌਲੀ ਹੌਲੀ ਧਿਆਨ ਟੁੱਟ ਜਾਂਦਾ, ਖਤਮ ਹੋ ਜਾਂਦਾ। ਇਹ ਤਰੀਕਾ, ਛੇਤੀ ਵੀ ਛੁੱਟ ਸਕਦਾ, ਹੌਲੀ ਹੌਲੀ ਵੀ ਛੁੱਟ ਸਕਦਾ, ਪਰ ਛੇਤੀ ਜਿਹਦਾ ਛੁੱਟ ਜਾਏ ਚੰਗਾ ਹੁੰਦਾ, ਜਿਹਨੇ ਛੇਤੀ ਛੁੱਟ ਜਾਏ ਉਹਨਾਂ ਹੀ ਚੰਗਾ।
ਦੋਹਰਾ
ਪਿਛਲਾ ਹੈ ਜੀ, ਫਿਰ ਪਿਛੇ ਨੂੰ ਵੀ ਲੈ ਜਾਂਦਾ, ਪਿਛਲਾ ਹੈ ਜੇ ਰੌਲੇ ਪਾਉਂਦਾ, ਸਾਰੇ ਰੌਲੇ ਪਿਛਲੇ ਹੈ ਦਿਨ। ਉਹਨਾਂ ਨੂੰ ਦੂਜਾ ਕਰਕੇ ਬਣਨਾ ਚਾਹੀਦਾ, ਸਰੀਰ ਨਹੀਂ ਹੈਗਾ, ਫਿਰ ਜ਼ਿੰਮੇਵਾਰੀ ਜ਼ਰੂਰ ਹੈ ਸਰੀਰ ਦੀ, ਪਰ ਆਪਣਾ ਨਹੀਂ ਹੈ।
ਦੋਹਰਾ ਸੁੰਭ ਮਾਰ ਕੇ ਚੰਡਕਾ ਉੱਠੀ ਸੋ ਸੰਖ ਵਜਾਏ,
ਸੁੰਭ ਮਾਰ ਕੇ ਚੰਡਕਾ ਉਸ ਉੱਠੀ ਸੋ ਸੰਖ ਵਜਾਏ, ਬਸ ਜਿੱਤ ਦਾ ਸੰਖ ਵਜਾ ਦਿੱਤਾ, ਫਤਿਹ ਦਾ ਸੰਖ ਵਜਾ ਦਿੱਤਾ, ਫਤਿਹ ਦੇ ਜੈਕਾਰੇ ਗੱਜੇ।
ਤਬ ਤੁਹਾਨੂੰ ਘੰਟਾ ਕੀ ਕਰੀ ਮਹਾਮੋਦ ਮਨ ਪਾਏ,
ਬਸ ਘੰਟਾ ਵਜਾ ਦਿੱਤਾ, ਘੰਟੇ ਦੀ ਧੁਨ ਕਰਤੀ, ਮਹਾਮੋਦ ਮਨ ਪਾਏ, ਬੜੀ ਖੁਸ਼ੀ ਨਾਲ ਸੁੰਭ ਮੰਨ ਗਿਆ, ਜੜਿਆ ਗਿਆ, ਤੂੰ ਹੁਣ ਪ੍ਰਚਾਰ ਕਰ, ਹੁਣ ਪ੍ਰਚਾਰ ਕਰੋ, ਜਿਵੇਂ ਸ਼ਿਵ ਕਰਦਾ ਹੈ ਪ੍ਰਚਾਰ, ਤੁਸੀਂ ਧਾਰਮਿਕ ਬੰਦੇ ਹੋ, ਇਹਨਾਂ ਨੂੰ ਰਾਜਗਰ ਨੂੰ ਦੇਵਦਿਆਂ, ਇਹਨਾਂ ਤੇ ਕੁੰਡਾ ਰੱਖਿਓ ਧਰਮ ਦਾ, ਧਾਰਮਿਕ ਆਦਮੀ ਪ੍ਰੈਸ਼ਰ ਰੱਖਣ ਰਾਜਕਰਨ ਵਾਲਿਆਂ ਤੇ, ਰਾਜ ਨਹੀਂ ਕਰਦੇ ਹੁੰਦੇ ਧਰਮ, ਜੇ ਧਾਰਮਿਕ ਰਾਜਕਰਨ ਮੇਰਾ ਉਹ ਦੱਸੇ, ਧਰਮ ਨੂੰ ਕੌਣ ਬਚਾਊਗਾ, ਰਾਜ ਰਾਜ ਵਾਲੇ ਕਰਨ, ਧਰਮ ਵਾਲੇ ਧਰਮ ਕਰਨ, ਪਰ ਪਬਲਿਕ ਨਾਲ ਸੰਪਤੀ ਧਾਰਮਿਕ ਬੰਦਿਆਂ ਦੀ ਰਹੂਗੀ, ਰਾਜੇ ਦੀ ਨਹੀਂ ਰਹਿ ਸਕਦੀ ਹੁੰਦੀ, ਰਾਜੇ ਤੇ ਤਾਂ ਸਿਫਾਰਸਾਂ ਆਉਣੀਆਂ ਨੇ, ਰਾਜੇ ਨੇ ਤਾਂ ਕਿਸੇ ਦੀ ਮੰਨਣੀ ਹੈ ਕਿਸੇ ਦੀ ਨਹੀਂ ਮੰਨਣੀ, ਰਾਜੇ ਤੋਂ ਲੋਕਾਂ ਨੂੰ ਲਾਲਚ ਹੈ, ਉਹ ਸਾਰਿਆਂ ਨੂੰ ਖੁਸ਼ ਨਹੀਂ ਰੱਖ ਸਕਦਾ, ਸਾਰਿਆਂ ਨੂੰ ਇੱਕ ਵੀ ਨਹੀਂ ਰੱਖ ਸਕਦਾ ਰਾਜਾ, ਹਾਂ ਇੱਕ ਰੱਖ ਸਕਦਾ, ਖੁਸ਼ ਰੱਖ ਸਕਦਾ ਜਿੰਨਾ ਚਿਰ ਜੇ ਆਪ ਉਹ ਨੌਕਰ ਬਣ ਕੇ ਰਹੇ, ਰਾਜਾ ਬਣ ਕੇ ਨਾ ਰਹੇ, ਪਬਲਿਕ ਸਰਵੈਂਟ ਬਣ ਕੇ ਰਹੇ ਅੰਦਰੋਂ ਇਮਾਨਦਾਰੀ ਨਾਲ, ਫਿਰ ਇੱਕ ਰੱਖ ਸਕਦਾ, ਪਰ ਇਹ ਤਾਂ ਰਹਿੰਦੇ ਨਹੀਂ ਹੁੰਦੇ, ਘਰ ਦੇ ਨਹੀਂ ਰਹਿਣ ਦਿੰਦੇ, ਮੁੰਡੇ ਨਿਆਣੇ ਨਹੀਂ ਰਹਿਣ ਦਿੰਦੇ ਉਹਨਾਂ ਦੇ, ਹੋਰ ਨਹੀਂ ਰਹਿਣ ਦਿੰਦੇ, ਔਖੀ ਗੱਲ, ਧਾਰਮਿਕ ਆਦਮੀ ਇਹਨੂੰ ਛੱਡ ਕੇ ਹੀ ਰਹਿ ਸਕਦਾ, ਤੇ ਲੋਕ ਤੇ ਨਿਆਰਾ ਰਹਿ ਕੇ।
ਦੈਂਤ ਰਾਜ ਛਿਨਵੇਂ ਹਣਿਓ ਦੇਵੀ ਇਹ ਪ੍ਰਕਾਰ,
ਦੈਂਤ ਰਾਜ ਛਿਨਵੇਂ ਹਰਿਓ, ਦੈਂਤਾਂ ਦਾ ਰਾਜ ਛਿਨ ਦੇ ਵਿੱਚ ਹਰ ਦਿੱਤਾ ਦੇਵੀ ਇਸ ਪ੍ਰਕਾਰ ਨਾਲ, ਅਸਲ ਦੇ ਵਿੱਚ ਧਾਰਮਿਕ ਬੰਦਿਆਂ ਦਾ ਰਾਜ ਕਰਨਾ ਜਦੋਂ ਹੁੰਦਾ ਨਾ, ਰਾਜ ਵਿੱਚ ਪੈ ਜਾਂਦੇ ਨੇ, ਦੁਨੀਆਂ 'ਚ ਧਰਮ ਨਹੀਂ ਰਹਿੰਦਾ, ਬਸ ਜਦੋਂ ਉਹਨਾਂ ਦੀ ਦ੍ਰਿਸ਼ਟੀ ਧਰਮ ਰਾਜ ਵੱਲ ਚਲੀ ਜਾਵੇ, ਮਾਇਆ ਵੱਲ ਚਲੀ ਜਾਵੇ, ਧਰਮ ਬੰਦਿਆਂ ਦੀ ਸੰਸਾਰ 'ਚ ਉਹ ਧਰਮ ਗਾਇਬ ਹੋ ਜਾਂਦਾ, ਉਹਦਾ ਧਰਮ ਤੇ ਜਿਹੜਾ ਸੀ ਉਹਨਾਂ ਨੇ, ਉਹ ਰਾਖੀ ਕੌਣ ਕਰੂ ਧਰਮ ਦੀ, ਤੁਸੀਂ ਤਾਂ ਮਾਇਆਧਾਰੀ ਹੋ ਗਏ, ਜਦੋਂ ਵੀ ਮਾਇਆ ਆ ਜਾਵੇ ਧਰਮ ਦੇ ਵਿੱਚ ਦਖਲ, ਮਾਇਆ ਦਾ ਆ ਜਾਵੇ, ਚਾਹੇ ਉਹ ਗੁਰਦੁਆਰੇ ਹੋਣ, ਚਾਹੇ ਉਹ ਮੰਦਰ ਹੋਣ, ਚਾਹੇ ਉਹ ਕੁਛ ਵੀ ਹੋਵੇ, ਧਰਮ ਦਾ ਨਾਂ ਹੋਵੇ ਉੱਥੇ, ਦੁਨੀਆਂ ਦੀ ਵਡਿਆਈ ਜਾਂ ਮਾਇਆ ਦਾ ਪ੍ਰਭਾਵ ਆ ਜਾਵੇ, ਫਿਰ ਉਹ ਧਰਮ ਧਰਮ ਨਹੀਂ ਰਹਿ ਜਾਂਦਾ, ਫਿਰ ਤਾਂ ਉਹ ਰਾਜੇ ਦੇ ਅਧੀਨ ਚਲਾ ਜਾਂਦਾ, ਮਾਇਆ ਦੇ ਅਧੀਨ ਹੋ ਗਿਆ, ਮਾਇਆ ਦੇ ਅਧੀਨ ਹੋਇਆ ਧਰਮ ਕਾਹਦਾ ਰਹਿ ਗਿਆ, ਮਾਇਆ ਦਾ ਪ੍ਰਭਾਵ ਜੇ ਧਰਮ ਨੇ ਕਬੂਲ ਕਰ ਲਿਆ, ਧਰਮ ਗਿਆ ਖਤਮ, ਫਿਰ ਨਹੀਂ ਧਰਮ ਧਰਮ ਰਹਿ ਸਕਦਾ, ਆਦਮੀ ਨੇ ਮਾਇਆ ਦਾ ਪ੍ਰਭਾਵ ਕਬੂਲ ਕਰ ਲਿਆ, ਧਾਰਮਿਕ ਬੰਦਾ ਨਹੀਂ ਰਹਿ ਸਕਦਾ, ਫਿਰ ਧਾਰਮਿਕ ਬੰਦਾ ਨਹੀਂ ਰਹਿ ਸਕਦਾ, ਇਸ ਕਰਕੇ ਭਗਤਾਂ ਨੇ ਨਹੀਂ ਕਬੂਲ ਕੀਤਾ, ਇਹ ਜਿਹੜੇ ਭਗਤ ਹੈ ਉਹੀ ਹੈ ਭਗਤ, ਜਿਹੜਾ ਇਹਦਾ ਮਾਇਆ ਜਿੰਨੀ ਮਰਜ਼ੀ ਹੋਵੇ ਉਹਦਾ ਪ੍ਰਭਾਵ ਹੇਠ ਨਾ ਰਹੇ, ਉਹਦੇ ਦਬਾਅ ਹੇਠ ਨਾ ਰਹੇ, ਇੱਕ ਸਕਿੰਟ ਲਾਈਆ ਸਭ ਕੁਝ ਛੱਡਣ ਨੂੰ ਦਸਮ ਪਾਤਸ਼ਾਹ ਨੇ, ਅਨੰਦਪੁਰ ਸਾਹਿਬ ਦਾ ਕਿਲਾ ਕਦੇ ਜ਼ਿਕਰੇ ਨਹੀਂ ਕੀਤਾ, ਬਾਅਦ ਦੇ ਵਿੱਚ ਕਿਤੇ ਜ਼ਿਕਰ ਦੱਸੋ ਕੀਤਾ ਹੋਵੇ ਉਹਨਾਂ ਨੇ ਆਪਣੀ ਜ਼ੁਬਾਨ ਤੇ, ਔਰੰਗਜ਼ੇਬ ਨੂੰ ਇਹ ਨਹੀਂ ਲਿਖਿਆ ਵੀ ਮੈਂ ਕਿਲਾ ਛੱਡਤਾ ਤੇਰੇ ਖਾਤਰ ਮੇਰਾ ਇੰਨਾ ਨੁਕਸਾਨ ਹੋ ਗਿਆ, ਇਹ ਤਾਂ ਨਹੀਂ ਲਿਖਿਆ, ਇਹ ਜ਼ਰੂਰ ਲਿਖਿਆ ਵੀ ਤੁਸੀਂ ਬੇਜ਼ਬਾਨ ਹੋ ਗਏ, ਜਵਾਨ ਔਰ ਬੇਜਵਾਨ ਵਾਲੀ ਗੱਲ, ਧਰਮਾਂ ਦਾ ਧਰਮ ਦੀ ਗੱਲ ਤਾਂ ਕਹੀ ਹੈ, ਇਹ ਨਹੀਂ ਕਿਹਾ ਵੀ ਮੈਂ ਤੇਰਾ ਹੁਕਮ ਮੰਨ ਕੇ ਮੈਂ ਤਾਂ ਬਰਬਾਦ ਹੋ ਗਿਆ, ਮੈਨੂੰ ਤਾਂ ਇੰਨਾ ਮੁਆਵਜ਼ਾ ਦੇ, ਜਿਵੇਂ ਹੁਣ ਕਹਿੰਦੇ ਨੇ ਕੁਰਬਾਨੀ ਵਾਲਿਆਂ ਨੂੰ ਤਾਂ ਕੁਝ ਚਾਹੀਦਾ ਜੀ ਖਾਣ ਨੂੰ, ਮੁਆਵਜ਼ਾ ਤਾਂ ਮੰਗਿਆ ਨਹੀਂ ਕਹਿੰਦੇ, ਮੁਆਵਜ਼ੇ ਤਾਂ ਗੱਲ ਨਹੀਂ, ਮੁਆਵਜ਼ਾ ਤਾਂ ਬਥੇਰਾ ਦੇ ਹੁੰਦਾ ਜੇ ਕਹਿੰਦੇ, ਗੱਲੇ ਨਹੀਂ ਚੱਲੀ ਮੁਆਵਜ਼ੇ ਦੀ, ਇਹਨਾਂ ਲੋਕਾਂ ਨੂੰ ਕੀ ਪਤਾ ਧਰਮ ਕੀ ਹੁੰਦਾ, ਇਹ ਕੀ ਜਾਣੂ ਕੀ ਧਰਮ।